وہ سور سے کٹ گیا تو کلے کا رہ گیا تو باقی سارے جڑے وہ بچارے والے کھیت چاہے سک بلکہ جی باہر مین آنا پوے تو کھیتوں کنواں کا پانی بھی کوڑا ہو جائے. ہزور سچے پاتشاہ کہنے لگے کہ جی بدل کا پانی آ کے بھرے وہ بارے تبکرا کوئی نہیں نہ اتنے پانی پینا اتنے نہیں اتنے نہیں وہ تو سارا سانجا پراپت ہوتا نا کہ ہاں ہزور کہنے لگے پنڈت جی جیسے خوہ پٹنا بڑا اوکھا ہے اسی طرح پہلے تو وید ودیا پڑھنی بڑی اوکھی چھ انگ کوئی وید کے پہلے پڑھے جو تو سنگل ویاکرن سکھیا کلپ نرخت بارہ سال لگتے ہیں چھ انگ وید کے پڑھدیا کوئی بدھی والا پتا جی پڑھے تو پھر وہ جا کے وید کا ودیارتھی بنتا ودیارتھی بارہ سال ودیا پڑھن تو بعد وید کا ودیارتھی بنتا ہے پھر وہ پہلی کلاس جا کے داخل ہوں گھٹوں گھٹوں بارہ سال لاوے تو پھر وید کی ودیا آئی چوبی سال پائے گئے پھر ان وہ بولی یاد ہے جی ہوں آ کے سارے کو دیسی بندیا کو آ کے گل کرے گا سہ سی بولے گا ہے وہ بولی بڑی پوتر سے سارے ستار یوگ پر سانو سمجھ نہیں لگتی ہوں اچھی کریں گے کہ پھر یہ تاری وید ودیا پنڈت جی خوہ کے پانی دیا تھی کہتا کیول بامن کا لڑکا ہی پڑھ سکتا پڑھا سکتا چھتری سن سکتا تھی تو قبضہ کر لیا اس وید ودیا سے آپ باقی لوگ بچارے خالی رہ جو انہوں کو پہنچی نہ باقی خالی رہ کے دے نہیں آئی ہوئی کہ تے منڈے ہو گئے لاڈلے کیونکہ اسی گرو ہاں اِسی تو جمدے ہی گرو ہیں چون جگہ کے گرو جو ہوا پنڈت جہاں جمتا ہی گرو ہے انہوں کی لوڑ ہے کدھر متھا مارنی سے ودیا پڑھنی سے اور کچھ چل رہی متھا تو وہ پیروں سے لوگوں نے پہلے دن تو ٹیکن لگ پڑا پنڈت جی نے چنگا ہوں تے لڑکے پڑھتے وید ودیا آ کے شبد پرسو چوکھے آپ کو چلی دوست نہ دے جانا نہ ہی رکھا تاہر سب کے سانجی تیو کرا تن وقت شبد پہلے پاس نے اسے دے پرسائی اسے پاور کھولیا وہ سو اس واسطے تاری وید ودیا جیڑی سی یہ قبضہ خوہ کے پانی دیا کر لیا تھی کلیا نے باقی دن ادھکار نہیں سی کہ اسی جی تر کے بانی اچار رہے ہیں سب کی سانجی بدل دی نیائی تر پھر کے سب سسار نہیں پا رہے ہیں گھر گھر جس گوبند روپ بدل روپ ہو کے گج گج کے سب نو ادھکار مائیاں پڑھو پرا بھی پڑھو ان بیس بھی پڑھو شدر بھی پڑھو پنڈت بھی پڑھو ویت اپنے کھتری بھی پڑھو دیسی بھی پڑھو پردیسی بھی پڑھو بالک بھی پڑھو تو جوان بھی پڑھو تو گرد بھی پڑھو یہ ہے مینہ دے پانی دی نہیں آئی دسو پنڈت جی خوہ دے ہوندے ہاں مینہ دے پانی دی جی میں لوڑ ہے اس طرح وید ودیا سچی ہے ٹھیک ہے پر یہ ہوندیا بھی ترتی بانی دی اتیانت لوڑ یہ شبد اس موقع چاہ رہا گاؤں محلہ کی جائے پنڈت جی نو مننا پہ تو گرو پیارے ہو یہ کوئی بھی وقت نہیں کہ ایمیان ادھکار سے ایمیان ادھکاری نے پھر دسو بھائی یہ گرو نانک صاحب نے سانجی تو انہوں نے بانی سانجی ہے کہ نہیں بانی بھی سانجی کہ ہوں جنوں گرتا گردی گرو گرنتھ صاحب کو تھی کہیں گے وہ بھی سانجی ہے پلا آپ لڑا کر کے دیکھ لیجیے گرو گرنتھ صاحب بھی سانجے نے قرآن شریف دا سکار میرے دل وچ میں کئی بار کہہ چکا ہوں پر اس دے وچ ایک بھی ہندو ویر دا پنڈت دا ایک اکھر بھی وکھا دیا نہ وہ سردا تو نہ انہیں پڑھنا تو نہ وہ ادھکار تو نہ وہ ایک اکھر تو نہ کوئی پنڈت سکاریا چارے وید ستائی سمرتیاں چھ شاستر اٹھارہ پران تے گیتا جی کا پاٹھ ایک بھی مسلمان دا ایک اکھر بھی وہ ہو کس کا وکھا دے نہیں اکلیا نہ کم پر سانو گرو گرنتھ صاحب سچے پاتشاہ کی باڑی جی امرت چکاؤ لگیا کوئی نائی آ گیا کوئی شمبا آ گیا کوئی چہور آ گیا کوئی جٹ آ گیا بنائے اپنے فیس کلگی تاجی نے سرجیت کر کے چکایا امرت سے بناتا خالصہ ایک روح ایک بانی ایک گر ایک شبد وچار اسی طرح گرو گرنتھ صاحب سچے پاتشاہ نے دسو کی ستار نہیں اتنے نائی سائن نہیں بیٹھا اتنے کبیر جلایا نہیں بیٹھا اتنے رمداس جمیار نہیں بیٹھا اتنے جٹ تنا نہیں بیٹھا اتنے بانیاں ترلوچن سے پنڈت ترلوچن دو یہ نہیں بیٹھے کہڑا جڑا اتنے گرو کی بانی سے نہیں ستکاریا گیا سارے دھارمک خیالات اصل اور کی گرو گرنتھ صاحب سچے پاتشاہ جی نے گرہن نہیں کیتے کہ پھر سب کے سانجے گرو گرنتھ صاحب نہیں تو ہور ہے کون دسو پھر جی گرو گرنتھ صاحب ہی سب کے سانجے نے ਕਹਿੰਦੇ ਕਿਉਂ ਅਦਬ ਸਤਿਕਾਰ ਸਾਹਿਬ ਮਸਤਕ ਨਿਵਾ ਕੇ ਤਨ ਮਨ ਧਨ ਗੁਰੂ ਨੂੰ ਪੇਸ਼ਾ ਕਰ ਦਿੰਦੇ। ਪੜ੍ਹੋ ਭਾਈ ਸਾਰੇ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ ਪਰ ਸਾਖਰ ਗੁਰੂ ਨੇ ਸਾਰੇ। ਖਾਲਸਾ ਜੀ, ਗੁਰੂ ਕੀ ਬਾਣੀ ਦਾ ਸਤਿਗੁਰਾਂ ਨੇ ਆਪ ਕਿੰਨਾ ਕਦਮ ਕੀਤਾ ਹੈ। ਖਾਲਸਾ ਜੀ, ਡੇਢ ਵੱਜ ਗਿਆ, ਜੇ ਕਹੋ ਤੇ ਹਰ ਜਾਵਾਂਗੇ, ਇਸ ਤਰ੍ਹਾਂ ਚੱਲੀਏ ਜਿਵੇਂ ਤੁਹਾਡਾ ਖੁਸ਼ਾ ਹੈ। ਹੋਰ ਕਰੀਏ ਖਾਲਸਾ ਜੀ, ਸਤਿ ਵਚਨ ਜੀ। ਪਹੁੰਚ ਤਾਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ, ਫਿਰ ਮਾਣ ਤਾਂ ਹੈ ਨਹੀਂ, ਪਰ ਮੋਰਚਾ ਗੱਡੀ ਰੱਖੀਏ, ਫਿਰ ਜਦੋਂ ਵੇਖੀ ਜਾਊ ਫਿਰ ਜਦੋਂ। ਖਾਲਸਾ ਜੀ, ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਬਾਣੀ ਦਾ ਅਦਮ, ਉਹ ਮੇਰਾ ਜਨਾਉਣ ਦਾ ਭਾਵ ਸੀ, ਜੋ ਆਰੰਭ ਵਿੱਚ ਬੇਨਤੀ ਕੀਤੀ ਸੀ ਕਿ ਇਹ ਟਾਈਮ ਬੜਾ ਕੀਮਤੀ ਹੁੰਦਾ ਹੈ ਅਤੇ ਹਰੇਕ ਮਾਈ ਭਾਈ ਜੇ ਛੋਟਾ ਕੋਈ ਬਚਨ ਬਲਾਸਟ ਕਰਨਾ ਹੈ ਤਾਂ ਹੋਰ ਸਿੰਘ ਨਾਲ ਕਰੇ, ਮੇਰੇ ਨਾਲ ਕੇਵਲ ਕਥਾ ਦਾ ਹੀ ਵਿਚਾਰ ਕਰਿਆ ਕਰੋ, ਕੇਵਲ ਕਥਾ। ਆਰੰਭ ਵਿੱਚ ਕਹਿਣ ਦਾ ਇਹ ਭਾਵ ਸੀ, ਜਿਹੜਾ ਮੈਂ ਤਰਲੇ ਜੇ ਲੈਂਦਾ ਸੀ ਕਿ ਰਾਜੀ ਕੀਰਤਨ ਕਰ ਮੈਨੂੰ ਠਹਿਰ ਲੈਣ ਦਿਓ, ਭਾਵ ਸੀ ਕਿ ਜਨਾ ਦੇਵਾਂ ਇੱਕ ਵਾਰੀ ਕਿ ਮੇਰੇ ਕੋਲ ਕਿਸੇ ਨੇ ਬਚਨ ਕਰਨਾ ਗੁਰਮੁਖ ਪਿਆਰੇ ਨੇ ਤਾਂ ਗੁਰੂ ਦੀ ਬਾਣੀ ਦਾ ਹੀ ਕੇਵਲ ਕਰੂੰ। ਹੋਰ ਬਾਕੀ ਸਾਰੇ ਸਿੰਘ ਪੜ੍ਹੇ ਲਿਖੇ ਨੇ, ਕੋਈ ਸਾਡੇ ਵਿੱਚ MSc ਬੈਠਾ ਹੈ, ਕੋਈ ਪੜ੍ਹਨ ਵਾਲੇ 'ਚ BSc ਬੈਠੇ ਨੇ, ਕੋਈ FA ਬੈਠੇ ਨੇ, ਕੋਈ ਮੈਟ੍ਰਿਕ ਨੇ, ਕੋਈ ਮਿਡਲ ਨੇ, ਘੱਟ ਤੋਂ ਘੱਟ 8 ਜਮਾਤਾਂ ਤਾਂ ਸਾਰੇ ਪੜ੍ਹੇ ਹੋਣੇ ਨੇ, 8ਵੀਂ 'ਚੋਂ ਫੇਲ ਬਥੇਰੇ ਨੇ। ਬਿਲਕੁਲ ਹੀ ਅਨਪੜ੍ਹ, ਭਾਵ ਕਹਿਣ ਤੋਂ ਬਿਲਕੁਲ ਹੀ ਅਨਪੜ੍ਹ, ਇਹਨਾਂ ਵਿੱਚ ਕੋਈ ਨਹੀਂ, ਐਵੇਂ ਨਾਲ ਨਹੀਂ ਕੋਈ ਤੁਰਿਆ ਸਕਦਾ, ਇਹ ਪੜ੍ਹਨ ਵਾਸਤੇ ਆਏ ਨੇ ਸਾਰੇ ਜਿੰਨੇ ਨੇ, ਔਰ ਇੱਕ ਇੱਕ ਅੱਖਰ ਲਿਖ ਰਿਹਾ ਅਤੇ ਚੇਤੇ ਕਰ ਰਹੇ ਨੇ, ਇਹ ਛੋਟੀਆਂ ਚੀਜ਼ਾਂ ਉਹ ਵੀ ਦੱਸ ਰਹੇ ਹਨ ਤਾਂ ਵੱਡੀਆਂ ਚੀਜ਼ਾਂ ਰਹਿਤ ਮਰਿਆਦਾ ਦੀ। ਰਹੋ ਵਿਚਾਰ, ਗੁਰੂ ਪਿਆਰਿਓ, ਪਹਿਲੇ ਪਾਤਸ਼ਾਹ ਜੀ ਨੇ ਬਾਣੀ ਦਾ ਕਿੰਨਾ ਅਦਬ ਕੀਤਾ, ਆਪ ਬਾਣੀ ਲਿਖ ਕੇ ਸੱਚੇ ਪਾਤਸ਼ਾਹ ਆਪਣੇ ਕੋਲ ਰੱਖਦੇ ਨੇ, ਕਿਸੇ ਨੇ ਇਕੱਠੀ ਨਹੀਂ ਕੀਤੀ, ਗੁਰੂ ਕੀ ਬਾਣੀ ਆਪ ਇਕੱਠੀ ਕੀਤੀ ਹੈ। ਜਦੋਂ ਗਏ ਨੇ ਮੱਕੇ ਵਿੱਚ, ਉਸ ਮੌਕੇ 'ਤੇ ਕਾਜ਼ੀ ਅਤੇ ਮੁੱਲਾ ਇਕੱਠੇ ਹੋ ਕੇ ਕਹਿਣ ਲੱਗੇ, ਦੱਸੋ ਜੀ ਇਹ ਤੁਹਾਡੀ ਪੁਸਤਕ ਵਿੱਚ ਕੀ ਲਿਖਿਆ ਹੋਇਆ ਹੈ। ਹਿੰਦੂ ਵੱਡਾ ਲਿਖਿਆ ਜੀ, ਇੱਕ ਮੁਸਲਮਾਨ ਪੁੱਛਣ ਗੱਲ ਅਮਾਨ ਦੀ, ਕਾਜ਼ੀ ਮੁੱਲਾ ਇਕੱਠੇ ਹੋਈ, ਪੁੱਛਿਆ ਸੀ ਉਹਨੇ, ਦੱਸੋ ਜੀ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਸੁਭ ਅਮਲਾਬਾ ਬਾਜੋ ਦੋਨੋਂ ਰੋਈ। ਪੁਸਤਕ ਵਿੱਚ ਕੀ ਹੈ, ਕਹਿੰਦੇ ਤੁਰਕੀ ਬਾਣੀ, ਆਪ ਪੜ੍ਹਾ ਕੇ ਸਾਰਿਆਂ ਨੂੰ ਉੱਥੇ ਨਿਹਾਲ ਕੀਤਾ। ਪੋਥੀਆਂ ਸਾਂਭ ਕੇ ਸਤਿਗੁਰੂ ਅਮਰਦਾਸ ਜੀ ਨੇ ਭਾਈ ਮੋਹਨ ਨੂੰ ਦਿੱਤੀਆਂ ਨੇ, ਮੋਹਨ ਇਹ ਪੋਥੀਆਂ ਸਾਂਭ ਕੇ ਰੱਖੀ, ਐਵੇਂ ਨਾ ਕਿਸੇ ਨੂੰ ਦੇਵੀ। ਗੁਰੂ ਅਰਜਨ ਸਾਹਿਬ ਜੀ ਜਦੋਂ ਆਉਣਗੇ ਤਾਂ ਉਹਨਾਂ ਨੂੰ ਇਹ ਤੂੰ ਪੋਥੀਆਂ ਜਿਹੜੀਆਂ ਨੇ ਦੇਣੀਆਂ, ਹੋਰ ਕਿਸੇ ਨੂੰ ਨਹੀਂ, ਸਾਂਭ ਕੇ ਰੱਖੀਆਂ ਪੋਥੀਆਂ ਮੋਹਨ ਨੇ। ਬਾਬਾ ਬੁੱਢਾ ਜੀ ਗਏ, ਭਾਈ ਗੁਰਦਾਸ ਜੀ ਗਏ, ਨਹੀਂ ਮਿਲੀਆਂ। ਸਤਿਗੁਰੂ ਅਰਜਨ ਸਾਹਿਬ ਜੀ ਆਪ ਜਾਂਦੇ ਨੇ ਔਰ ਉਹਨਾਂ ਪੋਥੀਆਂ ਦਾ ਕਿੰਨਾ ਸਤਿਕਾਰ ਕਰਕੇ ਲਿਆਉਂਦੇ ਨੇ। ਆਪ ਕਹਿ ਲਿੱਤਾ ਕਿ ਪਾਲਕੀ ਸਾਹਿਬ 'ਚ ਸੁਖਾਸਨ ਕਰੋ, ਸੁਖਾਸਨ ਕਰਕੇ ਪਾਲਕੀ ਸਾਹਿਬ ਦੇ ਵਿੱਚ ਤੁਰਨ ਲੱਗੇ ਅਤੇ ਕਹਿਣ ਲੱਗੇ, ਮਹਾਰਾਜ ਤੁਸੀਂ ਚੜ੍ਹ ਪਾਓ, ਦਿੱਤੀ ਪਾਲਕੀ ਸਾਹਿਬ ਦੀ ਜਗ੍ਹਾ ਬੜੀ ਹੈ। ਹਜ਼ੂਰ ਕਹਿ ਲੱਗੇ, ਪੋਥੀਆਂ ਦੇ ਬਰਾਬਰ ਨਹੀਂ ਚੜ੍ਹਨਾ। ਅੱਛਾ, ਦੂਸਰੀ ਪਾਲਕੀ ਸਾਹਿਬ ਲਿਆਉਂਦੀ ਜੀ, ਹਜ਼ੂਰ ਇਹਦੇ ਵਿੱਚ ਚੜ੍ਹੋ। ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ ਇਹ ਵੀ ਬਰਾਬਰ ਹੈ, ਉਸ ਪਾਲਕੀ 'ਤੇ ਨਹੀਂ ਚੜ੍ਹਨਾ। ਹਜ਼ੂਰ ਘੋੜੇ 'ਤੇ ਚੜ੍ਹੋ, ਕਹਿੰਦੇ ਨਹੀਂ ਚੜ੍ਹਨਾ। ਕੀ ਆ ਗਿਆ ਹੈ, ਹਜ਼ੂਰ ਕਹਿਣ ਲੱਗੇ, ਜੋੜਾ ਵੀ ਨਹੀਂ ਚੜ੍ਹਨੀ ਪਾਉਣਾ। ਹੱਥ ਵਿੱਚ ਚੌਰ ਲੈ ਕੇ ਕਿੱਥੇ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ, ਉੱਥੋਂ ਤਰਨ ਤਾਰਨ ਸਾਹਿਬ ਅਤੇ ਅੰਮ੍ਰਿਤਸਰ ਸਾਹਿਬ, ਅੱਜ ਵਰਗੀਆਂ ਪੱਕੀਆਂ ਛੱਟਾਂ ਨਹੀਂ, ਵੱਡਾ ਵੱਡਾ ਘੱਟਾ ਮਿੱਟੀ 'ਤੇ ਕੰਢੇ, ਗਰਮੀ। ਹਜ਼ੂਰ ਚੋਜੀ ਪ੍ਰੀਤਮ ਗੁਰੂ ਅਰਜਨ ਸਾਹਿਬ ਜੀ ਆਪ ਤੁਰ ਕੇ ਸਾਰੀਆਂ ਪੋਥੀਆਂ ਨਾਲ ਖੱਬੇ ਪਾਸੇ ਨੰਗੇ ਚਰਨੀ ਚੌਰ ਕਰਦੇ ਆਏ ਨੇ, ਨੰਗੇ ਚਰਨੀ। ਸਿੱਖ ਕਹਿਣ ਲੱਗੇ, ਮਹਾਰਾਜ ਇੰਨਾ ਅਦ। ਹਜ਼ੂਰ ਕਹਿਣ ਲੱਗੇ, ਗੁਰਸਿੱਖੋ ਪੋਥੀ ਪਰਮੇਸ਼ਵਰ ਕਾ ਥਾਂ, ਸਾਨੂੰ ਇਹ ਪੋਥੀ ਸਾਹਿਬ ਅਕਾਲ ਪੁਰਖ ਦਾ ਸਰੂਪ ਹੈ, ਅਕਾਲ ਪੁਰਖ ਦੀ ਥਾਂ ਪੋਥੀ ਹੈ ਸਾਨੂੰ। ਗੁਰੂ ਪਿਆਰਿਓ, ਇੰਨਾ ਸਤਿਕਾਰ ਗੁਰੂ ਅਰਜਨ ਸਾਹਿਬ ਨੇ ਕੀਤਾ ਵੀ ਪੋਥੀਆਂ ਗੁਰਕਿਆਂ ਦਾ, ਗੁਰੂ ਕੀ ਬਾਣੀ ਦਾ, ਸਾਨੂੰ ਕਿੰਨਾ ਕਦਮ ਕਰਨਾ ਚਾਹੀਦਾ। ਵਿਚਾਰ ਕਰੀਏ, ਅਸੀਂ ਆਪਣੇ ਚਿੱਤ ਵਿੱਚ ਆਮ ਥਾਵਾਂ 'ਤੇ ਵੇਖਿਆ ਹੈ, ਉਹ ਗੁਟਕੇ ਅਤੇ ਪੋਥੀਆਂ ਨੰਗੇ, ਰੁਮਾਲਾ ਵੀ ਨਹੀਂ, ਰੁਮਾਲਾ ਵੀ ਨਹੀਂ, ਪਰਮੇਸ਼ਰ ਦਾ ਥਾਂ ਸਮਝਦੀਆਂ ਸੀ ਪੋਥੀਆਂ। ਮੁਕਤਸਰ ਸਾਹਿਬ ਦੀ ਗੱਲ ਹੈ, ਉੱਥੇ ਜਥਾ ਗਿਆ, ਇੱਕ ਨੇੜੇ ਘਰ ਸੀ ਤੁਹਾਡੀਆਂ ਦਾ, ਬੇਦੀਆਂ ਦਾ, ਚੰਗੇ ਸਨ ਗੁਰਮੁਖ, ਘਰ ਚੱਲੀ ਮੈਂ ਕਿ ਮੈਨੂੰ ਤਾਂ ਵੇਲ ਹੀ ਨਹੀਂ ਹੁੰਦਾ ਅਤੇ ਨਾ ਮੈਂ ਕਦੇ ਕਿਸੇ ਦੇ ਘਰ ਚਰਨ ਪਾਉਣ ਦਾ ਕਿਸੇ ਨੇ ਸੁਭਾਵ ਪੈ ਨਹੀਂ ਦਿੱਤਾ, ਬਹੁਤਾ ਚਰਨ ਗੁਰੂ ਗ੍ਰੰਥ ਸਾਹਿਬ ਦੇ, ਹੋਰ ਕਿਸੇ ਦੇ ਚਰਨ ਕੋਈ ਨਹੀਂ। ਯਤਨ ਕੀਤਾ ਉਹਨਾਂ ਨੇ ਕਿ ਜ਼ਰੂਰ ਚੱਲਣਾ, ਮੈਂ ਕਿਹਾ ਚੰਗਾ, ਚਲੇ ਗਏ। ਸ਼ਰਤ ਹੈ ਸਾਡੀ ਜਿਸ ਘਰ ਜਥਾ ਜਾਵੇ ਅਵਲ ਤਾਂ ਫੋਟੋ ਦੇ ਪੁਜਾਰੀ ਨਹੀਂ ਕਿ ਜੇ ਹੋਵੇ ਘਰ ਵਿੱਚ ਤਾਂ ਦਸਾਂ ਪਾਤਸ਼ਾਹੀਆਂ ਜਾਂ ਸ਼ਹੀਦਾਂ ਦੀ ਫੋਟੋ ਜੇ ਹੋਰ ਕਿਸੇ ਐਕਟਰਸ ਵਗੈਰਾ ਦੀ ਕੋਈ ਫੋਟੋ ਤਾਂ ਪਹਿਲਾਂ ਜਾਂਦਿਆਂ ਸਾਹਿਬ ਸਿੰਘ ਹਮਲਾ ਕਰਕੇ ਉਹਨਾਂ ਨੂੰ ਪਾੜ ਕੇ ਅੱਗੇ ਸਿੱਟਦੇ। ਦੂਜੀ ਗੱਲ ਇਹ ਜੇ ਕੋਈ ਸ਼ਰਾਬੀ ਉਹਨਾਂ ਦੇ ਘਰ ਵਿੱਚ ਨਹੀਂ ਜਾਣਾ, ਜੇ ਕੋਈ ਦਾੜੀ ਕੇਸ ਮੁੰਡਾ ਤਾਂ ਉਹਦੇ ਘਰ ਨਹੀਂ ਜਾਣਾ, ਉਹਦੇ ਘਰ ਦਾ ਲੰਗਰ ਨਹੀਂ ਛਕਣਾ, ਅਖੰਡ ਪਾਠ ਉਹਦੇ ਘਰ ਵਿੱਚ ਨਹੀਂ ਕਰਨਾ। ਪਰ ਇਹ ਸ਼ਰਤਾਂ ਉਹਨਾਂ ਦੀਆਂ ਤਕਰੀਬਨ ਪੂਰੀਆਂ ਸਨ। ਸੋ ਉੱਥੇ ਸੁੱਤੇ ਸਿੱਧ ਇੱਕ ਮਾਤਾ ਕਹਿਣ ਲੱਗੀ, ਸਰੀਰ ਵਿੱਚ ਕਸ਼ਟ ਹੈ, ਮੈਂ ਸਾਹਮਣੇ ਜਾਂਦੇ ਵੇਖਿਆ ਗੁਟਕਾ ਪਿਆ ਅਤੇ ਉਹਦੇ ਉੱਪਰ ਰੁਮਾਲਾ ਕੋਈ। ਮੈਂ ਕਿਹਾ ਅੱਛਾ ਬਾਈ, ਆਹ ਟੁੱਟਤਾ ਕਿੰਨੇ ਰੁਪਏ ਮੀਟਰ ਦਾ ਪਾਇਆ ਗਲ ਦੱਸ ਦਿੱਤਾ। ਮੈਂ ਕਿਹਾ ਤੂੰ ਆਪਣੇ ਨਾਲ ਗੁਰੂ ਕੀ ਬਾਣੀ ਨੂੰ ਕਿੰਨਾ ਕੁ ਉੱਚਾ ਸਮਝਦੇ, ਕਿੰਨੇ ਬੜਾ ਹੀ ਉੱਚਾ। ਮੈਂ ਕਿਹਾ ਕਿ ਇਹ ਚਾਰ ਜਿੱਠਾਂ ਟਾਕੀ ਤੱਲੀ ਅਤੇ ਕੱਪੜਾ ਗੁਰੂ ਕੇ ਗੁੜਕੇ ਸਾਹਿਬ ਵਾਸਤੇ ਤੁਹਾਡੇ ਘਰ ਵਿੱਚ ਜੇ ਨਹੀਂ ਤਾਂ ਤੁਹਾਨੂੰ ਦਰਦ ਨਾ ਹੋਵੇ ਤਾਂ ਹੋਰ ਹੋਵੇ ਕੀ। ਸਪਸ਼ਟ ਅੱਖਰਾਂ ਵਿੱਚ ਕਹਿ ਦਿੱਤਾ, ਚੱਕ ਲਓ ਆਪਣੇ ਫਲ ਫੁੱਲ, ਇਹਨਾਂ ਦੀ ਲੋੜ ਨਹੀਂ। ਜਿਸ ਘਰ ਵਿੱਚ ਬਾਣੀ ਦਾ ਆਦ ਬਣੀ ਉਸ ਘਰ ਵਿੱਚ ਖਾਲਸੇ ਦਾ ਕੀ ਹੱਕ ਹੈ ਕੋਈ ਉੱਥੋਂ ਚੀਜ਼ ਮੂੰਹ ਵਿੱਚ ਪਾਵੇ। ਉਹਨਾਂ ਨੱਕ ਰਗੜਿਆ, ਕਹਿ ਦਿੱਤਾ ਕਿ ਜੇ ਤੁਹਾਡੇ ਗੱਲ ਇਹ 20 ਰੁਪਏ ਮੀਟਰ ਦਾ ਕੱਪੜਾ ਅਤੇ 50 ਰੁਪਏ ਮੀਟਰ ਦਾ ਕੱਪੜਾ ਜੇ ਗੁਰੂ ਕੀ ਪੋਥੀ ਗੁਰਕੇ ਅਤੇ ਸਤਕਾਰ ਸਾਹਿਬ ਚੜ੍ਹਾਉਣਾ ਹੈ ਤਾਂ ਫਿਰ ਆਪਣੇ ਆਪ ਨੂੰ ਸਿੱਖ ਕਹਾਇਓ, ਨਹੀਂ ਤਾਂ ਲੋੜ ਕੋਈ ਨਹੀਂ। ਗੁਰੂ ਕੀ ਬਾਣੀ ਨੂੰ ਆਪਣੇ ਸਰੀਰ ਵਰਗਾ ਵੀ ਜਿਹੜਾ ਸਮਝਦਾ ਉਹ ਫਿਰ ਕਹਿ ਦੇਵੇ ਮੈਂ ਸਿੱਖ ਹਾਂ, ਮੈਂ ਸਿੱਖ ਹਾਂ। ਚਾਰ ਕਰੋ ਗੁਰੂ ਪਿਆਰਿਓ, ਦਰਦ ਪਈ ਹੋਣੀ, ਸਤਕਾਰ ਨਾ ਹੋਣਾ, ਘਰ ਵਿੱਚ ਪੋਥੀਆਂ ਦੇ ਦੁੱਧ ਨੂੰ ਪੈਰ ਕਰਕੇ ਸੌ ਜਾਣਾ, ਗੁਟਕੇ ਆਪਣੇ ਨਾਲ ਨੀਵੇਂ, ਕਈ ਦੂਜਾ ਬੈਠਾ ਹੋਵੇ ਪਲੰਗ ਤੇ ਅਤੇ ਕੋਲ ਆ ਕੇ ਬਹਿਣ ਵਾਲਾ ਹੈ ਗੁਟਕਾ ਕੋਲ, ਮੈਂ ਥੱਲੇ ਬਹਿਣ ਲੱਗਾ। ਕਈ ਵਾਰੀ ਕਹਿੰਦਾ ਜਿਹੜਾ ਪਲੰਗੇ ਤੇ ਚੜਿਆ ਕਿਉਂ ਉਹਦੀਆਂ ਜੜਾਂ ਵੱਢਣ ਲੱਗਾ। ਇਹ ਸਤਕਾਰ ਨਹੀਂ, ਉਹਦਾ ਜੜਾਂ ਵੱਢਣੀਆਂ ਨੇ। ਪੋਥੀ ਦਾ ਸਤਕਾਰ ਗੁਰੂ ਅਰਜਨ ਸਾਹਿਬ ਜੀ ਇੰਨਾ ਕਰਨ ਤੇ ਸਿੱਖ ਨਾ ਕਰੇ। ਭਾਈ ਗੁਰਬਾਣੀ ਜਿਨ ਪੈਲਾ ਧਾਰਾ ਜਾਣੋ ਸੋਹਣਾ ਸਿੱਖ ਹਮਾ, ਦਸਮ ਸੱਤਵੇਂ ਪਾਤਸ਼ਾਹ ਦੇ ਬਚਨ ਨੂੰ ਇੰਨਾ ਸਤਕਾਰ ਗੁਰੂ ਕੀ ਬਾਣੀ ਦਾ ਪੰਜਵੇਂ ਪਾਤਸ਼ਾਹ ਆਪ ਕੀਤਾ, ਤੀਸਰੇ ਪਾਤਸ਼ਾਹ ਕਹਿੰਦੇ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀਆਂ ਸਿਰ ਬਾਣੀ, ਜਿਨ ਕਹੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਚੌਥੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਨ, ਪ੍ਰਤੱਖ ਗੁਰੂ ਨੇ ਸਾਰੇ, ਸਤਿਗੁਰ ਬਚਨ ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾ ਵਾਹਿਗੁਰੂ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰੂ ਕੀ ਬਾਣੀ ਅਕਾਲ ਪੁਰਖ ਦਾ ਸਰੂਪ ਹੈ, ਅਕਾਲ ਪੁਰਖ ਹੀ ਗੁਰਬਾਣੀ ਰੂਪ ਹੋ ਕਰਕੇ ਸੰਸਾਰ ਦੇ ਕਲਿਆਣ ਕਰ ਰਹੇ ਹਨ। ਪੰਜਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੰਪੂਰਨ ਕੀਤਾ, ਹਰਿਮੰਦਰ ਸਾਹਿਬ 'ਚ ਪਹਿਲਾ ਪ੍ਰਕਾਸ਼ ਕੀਤਾ। ਉਸ ਦਿਨ ਤੋਂ ਆਪ ਗੁਰਤਾ ਗੱਦੀ ਦੇ ਉੱਪਰ ਨਹੀਂ ਬੈਠੇ ਪੰਜਵੇਂ ਪਾਤਸ਼ਾਹ, ਨਹੀਂ ਨੇੜੇ ਕੋਈ ਕੱਪੜਾ ਵਿਸ਼ੇਸ਼, ਨਹੀਂ ਕੋਈ ਗੱਦੀ, ਮੰਦਰ ਭਾਗ ਯੁਗ ਸਿਵ ਰਹਿਤਾ। ਕਲਿਆਣ ਸਰੂਪ ਵਿੱਚ ਜੁੜੇ ਹੋਏ ਗੁਰੂ ਅਰਜਨ ਸਾਹਿਬ ਹਰਿਮੰਦਰ ਸਾਹਿਬ ਇੱਕ ਹਿੱਸੇ 'ਚ ਬਹਿੰਦੇ ਰਹੇ ਸੰਗਤਾਂ ਦੇ ਨਾਲ ਜੁੜ ਕੇ। ਉਸ ਦਿਨ ਤੋਂ ਆਪ ਗੁਰਤਾ ਗੱਦੀ 'ਤੇ ਨਹੀਂ ਬੈਠੇ, ਗੁਰੂ ਗ੍ਰੰਥ ਸਾਹਿਬ ਨੂੰ ਬਿਠਾਇਆ ਹੈ, ਭੱਟਾਂ ਦੇ ਸਵਈਏ ਗੁਰੂ ਕੀ ਬਾਣੀ ਪੜ੍ਹ ਕੇ ਦੇ। ਇੰਨਾ ਸਤਿਕਾਰ ਆਪਣੇ ਹੁੰਦੇ ਆ ਗੁਰੂ ਅਰਜਨ ਸਾਹਿਬ ਜੀ ਕਰ ਰਹੇ ਨੇ, ਜਿਹਨਾਂ ਤੋਂ ਬਾਅਦ ਪੰਜ ਸਤਿਗੁਰੂ ਵਿਅਕਤੀਗਤ ਗੁਰੂ ਪੰਜ ਸਰੂਪਾਂ ਵਿੱਚ ਜੋਤ ਵਰਤਣੀ ਹੈ ਅਤੇ ਫਿਰ ਗੁਰਤਾ ਗੱਦੀ ਦਿੱਤੀ ਹੈ। ਇਹ ਸਤਿਕਾਰ ਪਹਿਲੇ ਪਾਤਸ਼ਾਹ ਤੋਂ ਇੱਕ ਗੁਰੂ ਕੀ ਬਾਣੀ ਦਾ। ਸੋ ਗੁਰੂ ਪਿਆਰਿਓ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਕਿੰਨਾ ਸਾਧਨ ਕੀਤਾ। ਇੱਕ ਜਪਜੀ ਸਾਹਿਬ ਦਾ ਪਾਠ ਪਾਏ ਕੋਈ ਸੁਣਾਓ, ਦੂਸਰਾ ਜੰਗ ਫਤਿਹ ਕਰਕੇ ਸ੍ਰੀ ਹਰਗੋਬਿੰਦਪੁਰ ਸਾਹਿਬ ਛੇਵੇਂ ਪਾਤਸ਼ਾਹ ਦਾ ਅਨੋਖਾ ਫਰਮਾਨ। ਸਾਰੀਆਂ ਹੀ ਸੰਗਤ ਸਿੱਖ ਜਿਹੜੇ ਸਨ ਉਹ ਬੜਾ ਪਾਠ ਕਰਦੇ ਸਨ, ਬਾਣੀ ਅਕੰਠ ਸੀ। ਪਰ ਕਿਹੜਾ ਉੱਠ ਕੇ ਕਹਿ ਦੇਵੇ ਮੈਨੂੰ ਕੰਠ ਹੈ, ਫਰਮਾਨ ਹੋ ਜਾਵੇ, ਦੂਸਰਾ ਫਰਮਾਨ ਹੋਇਆ। ਤੀਸਰੀ ਵਾਰੀ ਅਖੀਰ ਭਾਈ ਗੋਪਾਲ ਲਾਲ ਸਿਆ ਗੁਰੂ ਘਰ ਬੱਚੇ ਨੇ ਫਲ ਨਾ ਜਾਵੇ, ਹਜ਼ੂਰ ਕਰੋ ਕਿਰਪਾ, ਸਿੱਖ ਦੀ ਬੇਨਤੀ, ਹਜ਼ੂਰ ਕਰੋ ਕਿਰਪਾ, ਤੁਹਾਡਾ ਬਚਨ ਹੋਵੇ ਸਫਲਾ, ਤੁਸੀਂ ਬੈਠੋ ਦਾਸ ਦੀ ਰਸਨਾ ਤੇ ਆਪਣੀ ਤੁਰਕੀ ਬਾਣੀ ਦਾ ਪਾਠ ਆਪ ਹੀ ਸ਼ੁੱਧ ਕਰਾ ਲਓ ਤੇ ਆਪ ਹੀ ਕਿਰਪਾ ਕਰਕੇ ਸੁਣ ਲਓ। ਸਿੱਖ ਦੀ ਬੇਨਤੀ ਦੀ ਅੱਖਰ ਚਿੱਤ ਕੀਤੀ ਹੈ, ਤੁਹਾਡੀ ਤੁਰਕੀ ਬਾਣੀ ਤੁਸੀਂ ਦਾਸ ਦੇ ਹਿਰਦੇ ਵਸੋ ਤੇ ਰਸਨਾ ਤੇ ਵਸ ਕੇ ਆਪਣੀ ਬਾਣੀ ਦਾ ਆਪ ਹੀ ਸ਼ੁੱਧ ਪਾਠ ਕਰਾ ਲਓ ਤੇ ਆਪ ਹੀ ਸੁਣ ਲਓ। ਇਹ ਨਹੀਂ ਕਿ ਮੈਂ ਸੁਣਾਵਾਂਗਾ, ਹਜ਼ੂਰ ਕਹਿੰਦੇ ਸੁਣਾਓ ਭਾਈ ਗੋਪਾਲਾ ਜੀ। ਪਾਠ ਕਰਨ ਲੱਗਾ ਭਾਈ ਗੋਪਾਲਾ, ਹਜ਼ੂਰ ਕਹਿਣ ਲੱਗੇ ਖੈਰ, ਆਪਣੇ ਨਾਲੋਂ ਉੱਚਾ ਸਿੰਘਾਸਨ ਭਾਈ ਗੋਪਾਲੇ ਦਾ, ਆਪਣੇ ਨਾਲੋਂ ਉੱਚਾ ਸਿੰਘਾਸਨ, ਇੱਥੇ ਬੈਠ ਭਾਈ, हैरान हो गया सारी महाराज पुछया जपजी साहब पढ़ना इन्हें जपजी साहब का सत्कार करना उच्चा बैठना उच्ची थां ते भाई गोपाल ने बिठा के पाठ शुरू करा दिता जदों भाई साहब ने पाठ आरंभिया नमस्कार की गुरु नानक साहब नूं छेवें पातशाह जपजी साहब नूं नमस्कार की सिख बैठे ने मानू देवते ने और देवत्या कोल तो शायद शस्त्र ते दाड़े केस हैगे कि नहीं यह तो गुरु के सिखा के मुशहरे कुंडे दाड़े प्रकाशी हुए खुले और तालां ते तलवारां ते बरछियां ते नेजे और हुण नाल सिमर मैं केवल सुन रहे पाठ संपूर्ण होण लगा भाई गोपाले बारे छेवें पातशाह लगे विचार भाई गोपाले नूं की देजे रिधियां सिद्धियां नहीं मोह विच फसेगा लंबी उम्र अखीर मरेगा स्वर्ग दा राज नहीं इह गौतम दे घर चला जाएगा की देजे तिन्हां लोकां कोई चीज नहीं जिहड़ी एक जपजी साहब दे शुद्ध पाठ दे बदले भाई गोपाले ते बख्शिश होवे तिन्हां लोकां विच कोई चीज नहीं गुरु प्यारिओ भाई गुर भाई गोपाला जी नूं संकल्प फुरिया छेवें पातशाह की संकल्प फुरिया कहिंदे इन्हां नूं सतवें थां ते गुरता गद्दी बख्श दे गुरता गद्दी एक जपजी साहब दा शुद्ध पाठ सुनाउण दे वटे गुरु प्यारिओ साडे नाल तां सरोह हो रिहा वैर हो रिहा जिहड़ा किहा जा रिहा गुरु की बाणी ना पढ़ो गुरु ग्रंथ साहब तो पासे चले जाओ शायद धर्मराजे नाल जां नरकां नाल कोई संबंध जोड़िया होना कि भरने ने जरूर विचार करो अपने चित्र च अपना इतिहास पढ़िया करो जरूर छेवें पातशाह गुरता गद्दी देण तक पहुंचते हैं भाई गोपाल ने चित्र संकल्प फुरिया पागमल के आए हुए पांच घोड़िया विचों एक हजूर ने रखिया तीन सिखां नूं वंडे पंजवां हाले घोड़ा खाली है वो नहीं किसी ने दिता सवा लख की कीमत का जे कि वह देना वो तो चढ़ के मैं तुरकों का नाश करा मैदान जंग में हजूर मुस्कराए गोडा जरा चक्या से थले चका भोग पैन लगा भाई गोपाल तो गुरु हरगोबिंद साहब से संगत शीस न आने लगी है पढ़ो पंक्तियां जिन्ने नाम ते आया गए मुसक चकाल नानक ते मुख उजले केती चुटी लाल शीस ने भाई गोपाल चट थले उतरिया छेवें पातशाह के चरण बैठ गया वाह आश्चर्य धन अकाल पुरख धन उन्होंने सतगुर स्वरूप गुरु नानक साहब धन गुरु नानक साहब की बाणी धन साडा सिख जिस की रसना तो असी सुनी आश्चर्य विस्मार अब यह बचन कह के हजूर फिर अपने नेत्र कवल मीच के बाणी के आनंद लीन हो बैठे कुछ समय तो बाद नेत्र कवल खिड़े भाई गोपालिया घोड़े की इच्छा लिया भाई भी नहीं चंद घोड़ा लैन चलिया शेर उठ के खैर वो उपर सवा लख रुपए की ओ काठी जी हीरे मोती द्वारा जड़े हुए वो पा के लिया बिना काठी तो घोड़े देिए भाई गोपाले जपजी साहब का शुद्ध पाठ सुनाने वाले गुरमुख नु लिया काठी पा के फिर तेजी नाल दौड़ लगा भाई बिरी चंद खैर पाई उपर एक खुरजी गूण वो मोहर भर के लिया भाई के परिवार को बख्श लिया आ लोग उजला कर फिर परलोक भी उजला करना है भाई बीरी चंद साडा खास चोगा लै आवी असीं अज इहनूं सिरों पाओ बस आ गईआं सारीआं चीजां गुरु के सिख एक पासे रबाब है हाथ च बाब करबाबी एक पासे श्री साहब ते खंडा मैदाने जंग तुरक वढ़ने ने धर्म के विरोधी ते गुरु के दीवान कीर्तन करना है कीर्तन ये दोवें कट्ठियां दाता धन गुरु हरगोबिंद साहब तुसीं बख्श मेहरा करन वाले तो गुरु प्यारिओ आ गईआं सारीआं चीजां आ भाई गोपालिया आ लै भाई सवा लख की कीमत वाला घोड़ा आवे काठी आ लै तांदी खुरजी प्रसन्न हो हुण आ असी अपने वालों तेनू दईए तो तेरी मंग सी ना तेरी मंग सी मेरे घोड़ा मिले हुण साडी रीझ भी वेख किड्डी वड्डी आ उरे नेड़े देण तां लगे सी गुरता गद्दी और चंगा वो जिन्हां दे भागां विच है पर सिखी तो उल्ट नहीं गुरता गद्दी सिखी दे अनुसार है गुरता गद्दी जिन्हों असी सिखी दे दिती उहदे कोलों कुछ लुकाया करे हौ अधीन हां भगत दा पहुंच न हंगा भगती दावे सिखां दे अधीन हां सिखां तो पासे नहीं मैं आ सिरों पाओ पैण लगा जी गल विच खालसा जी सिरों पाओ पैर सिर पाओ सेवक जन मेले नानक प्रगट पहारे एक बेनती कर देवां सिरों पाओ दिता जांदा गुरु की हजूरी विचों अखर वरते जांदे गलत ਆਪ ਫਲਾਣੇ ਨੂੰ ਸਿਰੋਂ ਪਾਉ ਦੀ ਤੁੱਛ ਭੇਟਾ, ਸਿਰੋਂ ਪਾਉ ਦੀ ਤੁੱਛ ਭੇਟਾ ਸਾਡੀ ਪ੍ਰਵਾਹ ਕਰ ਲੈਣਗੇ ਤੇ ਸ਼ਾਇਦ ਨਾ ਕਰਨਗੇ। ਕਿੱਡੀ ਅਨੋਖੀ ਗੱਲ ਆਹ ਜੀ, ਸਾਡੀ ਤੁੱਛ ਦੀ ਭੇਟਾ, ਜਵਾਨੀ ਦੀ ਭੇਟਾ ਸਿਰੋਂ ਪਾਵਾ ਗੁਰੂ ਕਰ ਦਿੰਦੇ। ਉਹ ਗੁਰੂ ਕੀ ਪਹਿਲਾਂ ਤਾਂ ਚੀਜ਼ ਉਹਨੂੰ ਭੇਟਾ ਕਹਿਣਾ, ਭੇਟਾ ਵੱਡੇ ਨੂੰ ਕਰੀਦੀ ਹੈ, ਭੇਟਾ ਵੱਡੇ ਨੂੰ ਹੁੰਦੀ ਹੈ, ਸਿਰੋਂ ਪਾਉ ਛੋਟੇ ਨੂੰ ਮਿਲਦਾ। ਗੁਰੂ ਘਰ ਦਾ ਸਿਰੋਂ ਪਾਉ ਮਿਲਣਾ ਗੁਰੂ ਘਰ ਦੇ ਚੌਕੀਦਾਰ ਨੂੰ, ਸੇਵਾਦਾਰ ਨੂੰ, ਝਾੜੂ ਬਰਦਾਰ ਨੂੰ, ਉਹਨੂੰ ਕਹਿਣਾ ਇਹ ਤੁੱਛ ਭੇਟਾ। ਇਹ ਗੁਰੂ ਕੇ ਸਿਰੋਂ ਪਾਉ ਨਾਲੋਂ ਵੱਡਾ ਅਗਲਾ ਜਿਹਨੂੰ ਦੇਣਾ। ਭੇਟਾ ਅੱਖਰ ਨਾਲੇ ਸਿਰੋਂ ਪਾਉ ਪਿੱਛੇ ਨੇ ਸਿਰ ਤੇ ਬਖਸ਼ਿਸ਼ ਕਰਨੀ ਹੈ, ਨਾਲੇ ਆਖੇ ਭੇਟਾ ਦੋਵੇਂ ਅੱਖਰ ਇਕੱਠੇ ਗਲਤ ਹੈ। ਵਿਚਾਰ ਕਰੋ, ਅਫਸੋਸ ਕਿ ਅਸੀਂ ਗੁਰਮਤ ਦੀ ਪੜ੍ਹਾਈ ਤੇ ਪ੍ਰਚਾਰ ਵੱਲੋਂ ਬੜੇ ਦੂਰ ਹਾਂ। ਸਿਰੋਂ ਪਾਉ ਨੂੰ ਤੁੱਛ ਭੇਟਾ ਕਹਿਣਾ ਇਹ ਗੁਰੂ ਕੇ ਸਤਿਕਾਰ ਚ ਵੱਡਾ ਹੈ। ਇਹ ਸਿਰੋਂ ਪਾਉ ਗੁਰੂ ਘਰ ਦੀ ਬਖਸ਼ਿਸ਼। ਲਾਲਾ ਸਿੰਘ ਆ ਕੇ ਆਪਣੇ ਸਿਰ ਤੇ ਰੱਖ ਕੇ ਵੱਡਾ ਭਾਗਾ ਵਾਲਾ ਬਣੇ, ਇਹ ਅੱਖਰ ਵਰਤੇ ਚਾਹੀਦੇ ਹੈ। ਅਸੀਂ ਨਹੀਂ ਅਸੀਂ ਪ੍ਰਵਾਨ ਕਰਨਗੇ, ਖਬਰੇ ਉਹ ਕਹਿ ਦੇਵੇ ਮੈਨੂੰ ਪ੍ਰਵਾਨ ਹੀ ਨਹੀਂ ਗੁਰੂ ਘਰ ਦਾ ਸਿਰੋਂ ਪਾਉ। ਫਿਰ ਉਹ ਸਿੱਖ ਹੈ ਜਿਹੜਾ ਗੁਰੂ ਘਰ ਦੀ ਬਖਸ਼ਿਸ਼ ਨਹੀਂ ਲੈਂਦਾ, ਅਨੋਖੇ ਹੀ ਅੱਖਰ ਵੇਖ ਕੇ ਆਸਿਆ ਵੀ ਰਹਿ ਜਾਏਗਾ। ਆਪ ਅੱਜ ਤੈਨੂੰ ਸਿਰੋਂ ਪਾਉ ਦੇ, ਹੁਣ ਸਿਰੋਂ ਪਾਉ। ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਸੇਵਕ ਦੇ ਪਰਦੇ ਢੱਕਣ ਵਾਲਾ ਪ੍ਰੇਮ ਪਟੋਲਾ ਤੈਨ ਸਹਿ ਦਿੱਤਾ, ਢੱਕਣ ਤੂੰ ਪਾਤੀ ਮੇਰੀ। ਭਾਈ ਗੋਪਾਲੇ ਦੇ ਸੀਸ ਤੇ ਰੱਖ ਕੇ ਗੱਲ ਪਾ ਕੇ ਹਜ਼ੂਰ ਕਹਿਣਗੇ ਭਾਈ ਗੋਪਾਲਿਆ ਇੱਕ ਜਪਜੀ ਸਾਹਿਬ ਦਾ ਸੁਭ ਪਾਠ ਸੁਣਾਏ ਗੁਰੂ ਕੇ ਸਿੱਖਾ 84 ਦੇ ਗੇੜੇ ਵਿੱਚ ਮੁੜ ਕੇ ਨਹੀਂ ਆਵੇ। ਗੁਰੂ ਕੇ ਸਿੱਖਾ ਇੱਥੇ ਹੀ ਬਸ ਨਹੀਂ, ਸਾਡਾ ਚਿੱਤ ਹੋਰ ਪੁੱਛ ਲਿਆ। 21 ਕੁੜਾਂ ਤੇਰੀਆਂ ਸੱਖਾਂ ਨੂੰ ਜਾਣ, ਇੱਕ ਜਪਜੀ ਸਾਹਿਬ ਦਾ ਸੁਧ ਪਾਠ ਸੁਣਾਉਣ ਵਾਲਿਆ ਕਿਤੇ ਮਾਮੂਲੀ ਜੀ ਗੱਲ ਹੈ? ਨਹੀਂ ਨਹੀਂ, ਇਹ ਵੀ ਗਿਣਤੀ ਮਿਣਤੀ ਦੀ ਗੱਲ ਹੈ। ਜਦੋਂ ਤੋਂ ਲੈ ਕੇ ਸ੍ਰਿਸ਼ਟੀ ਬਣੀ ਤਦੋਂ ਤੋਂ ਲੈ ਕੇ ਜਿਸ ਕੁਲ ਵਿੱਚ ਤੂੰ ਜੰਮਿਆ ਉਸ ਕੁਲ ਦੇ ਸਾਰੇ ਜੀਵ ਜੰਤਾ ਦਾ ਉਧਾਰ ਕਰਕੇ ਸੱਖਣ ਨੂੰ ਭੇਜਿਆ। ਇੱਕ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਤੈਨੂੰ ਗੁਰੂ ਘਰ ਵਿੱਚ ਇਹ
ਬੋਲੇ ਸੋ ਨਿਹਾਲ।
ਗੁਰੂ ਪਿਆਰਿਓ, ਛੇਵੇਂ ਪਾਤਸ਼ਾਹ ਦੇ ਹਿਰਦੇ ਵਿੱਚ ਗੁਰੂ ਕੀ ਬਾਣੀ ਦਾ ਆਦਰ ਤੇ ਸਤਿਕਾਰ ਵੇਖੋ। ਖਾਲਸਾ ਜੀ, ਆਪਣੇ ਕਿੰਨੇ ਕਿੰਨੇ ਮਾਈ ਭਾਈ ਜਿਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਕੰਠ ਹੈ, ਕਿੰਨੇ ਕੁ ਨਿਤਨੇਮੀ ਆ। ਤੈਂਦੀ ਕਲਾ ਹੋ ਗਈ ਜੀ, ਤੈਂਦੀ ਕਲਾ ਹੋ ਗਈ। ਜਿਸ ਨੂੰ ਰੋਟੀ ਨਾ ਮਿਲੇ, ਪਾਣੀ ਨਾ ਮਿਲੇ, ਖੁਰਾਕ ਨਾ ਮਿਲੇ, ਉਹਨੂੰ ਫਿਰ ਕਹਿ ਰਹੀ ਜੀ ਕਮਜ਼ੋਰ ਹੁੰਦਾ ਜਾਂਦਾ, ਕਮਜ਼ੋਰ ਹੁੰਦਾ ਜਾਂਦਾ। ਔਰ ਕਰੇ ਕੀ ਉਹ ਕੁਦਰਤੀ ਕਮਜ਼ੋਰ ਹੋਣਾ, ਖੁਰਾਕ ਨਹੀਂ ਮਿਲ ਰਹੀ। ਆਤਮਕ ਖੁਰਾਕ ਗੁਰੂ ਕੀ ਬਾਣੀ ਦਾ ਪਾਠ, ਨਿਤਨੇਮ, ਕਥਾ ਤੇ ਕੀਰਤਨ, ਸਿਮਰਨ ਤੇ ਅਭਿਆਸ ਸੀ। ਖਾਲਸਾ ਜੀ, ਛੱਡ ਬੈਠੇ ਹੋ, ਛੱਡ ਬੈਠੇ ਹਾਂ, ਕਮਜ਼ੋਰ ਹੁੰਦੇ ਜਾ ਰਹੇ ਹਾਂ, ਪਹਿਲੀਆਂ ਕਲਾ ਹੋ ਰਹੀਆਂ ਨੇ। ਪੜ੍ਹਿਆ ਕਰੀਏ ਗੁਰੂ ਕੀ ਬਾਣੀ, ਸੁਣਿਆ ਕਰੀਏ ਗੁਰੂ ਕੀ ਬਾਣੀ, ਮੰਨਿਆ ਕਰੀਏ ਗੁਰੂ ਕੀ ਬਾਣੀ, ਕਮਾਇਆ ਕਰੀਏ ਗੁਰੂ ਕੀ ਬਾਣੀ, ਜੀਵਨ ਬਣਾਈਏ ਗੁਰੂ ਕੀ ਬਾਣੀ ਅਨੁਸਾਰ। ਕਦੇ ਪਹਿਲੀ ਕਲਾ ਨਹੀਂ, ਕਦੇ ਵੀ ਕਿਸੇ ਪ੍ਰਕਾਰ ਦੀ ਪਹਿਲੀ ਕਲਾ ਨਹੀਂ ਹੋ ਸਕਦੀ। ਸੱਤਵੇਂ ਪਾਤਸ਼ਾਹ ਮਹਾਰਾਜ ਵੱਲ ਚੱਲੀਏ। ਸਿੱਖ ਸੰਗਤਾਂ ਕੀਰਤਨ ਕਰਦੀਆਂ ਆ ਰਹੀਆਂ ਜੋਠੀਆਂ ਵਿੱਚ। ਦੁਪਹਿਰਾ ਹਜ਼ੂਰ ਬਰਾਜੇ ਹੋਏ ਨੇ, ਇੱਕ ਸਿੱਖ ਕਹਿੰਦਾ ਹਜ਼ੂਰ ਬਰਾਜੇ ਨੇ, ਨੇੜੇ ਬਾਣੀ ਪੜ੍ਹਦੇ ਗਏ, ਨਾਰਾਜ਼ ਨਾ ਹੋਣ ਜਾਂ ਉਹਨਾਂ ਦੇ ਆਰਾਮ ਫਰਕ ਪਾਉ। ਦੂਜਾ ਕਹਿੰਦਾ ਖੁਸ਼ ਹੋਣਗੇ, ਖੁਸ਼ ਬਾਣੀ ਸੁਣ ਕੇ ਨੇੜੇ ਜਾ ਪਹੁੰਚੇ। ਜਿਵੇਂ ਕੱਲ੍ਹ ਸਿੰਘ ਗੂੰਜਾ ਪਾਉਂਦੇ ਸੀ ਗੁਰੂ ਕੀ ਬਾਣੀ ਦੇ ਕੀਰਤਨ ਦੀਆਂ। ਸੋ ਗੁਰੂ ਪਿਆਰਿਓ, ਇਸੇ ਤਰ੍ਹਾਂ ਚਾਅ ਨਾਲ ਪੜ੍ਹਦੇ ਆਉਂਦੇ ਨੇ ਬਾਣੀ। ਹਜ਼ੂਰ ਉੱਠੇ ਨੇ, ਹੜਬੜਾ ਕੇ ਉੱਠੇ ਨੇ, ਸਾਰੇ ਇਤਿਹਾਸ ਪੜ੍ਹ ਕੇ ਦੇਖੋ, ਜਿੰਨੇ ਇਤਿਹਾਸ ਹੁਣ ਤੱਕ ਲਿਖੇ ਗਏ। ਖੇਤੀ ਨਾਲ ਉੱਠੇ, ਆਪ ਜੀ ਦੇ ਪਲਗੇ ਦੀ ਬਾਜ ਦੀ ਫੱਟੀ ਦੀ ਚੋਟ ਆਪ ਜੀ ਦੇ ਗੋਡੇ ਦੇ ਉੱਪਰ ਲੱਗੀ। ਸਿੱਖ ਹੈਰਾਨ ਹੋਏ, ਕੁਛ ਡਰੇ ਵੀ, ਹਜ਼ੂਰ ਇੰਨੀ ਕਾਹਲੀ ਚਿੱਤੇ ਜੀ ਸੱਟ ਲਵਾ ਲਈ? ਭਾਈ, ਇਹ ਗੁਰੂ ਕੀ ਬਾਣੀ ਤੁਸੀਂ ਪੜ੍ਹਦੇ ਆ ਰਹੇ ਸੀ ਤੇ ਅਸੀਂ ਲੰਮੇ ਪਏ ਸੀ ਗੁਰੂ ਕੀ ਬਾਣੀ ਦੇ ਅੱਧ ਵਿੱਚ ਫਰਕ ਪੈਂਦਾ। ਹਜ਼ੂਰ, ਇਹ ਤਾਂ ਤੁਹਾਡੀ ਪਹਿਲੇ ਸਰੂਪਾਂ ਦੀ ਉਚਾਰੀ ਹੋਈ ਹੈ। ਗੁਰਮੁਖੋ ਜੀ, ਅਸੀਂ ਨਾ ਸਤਿਕਾਰ ਕਰਾਂਗੇ, ਤੁਸੀਂ ਕਿਵੇਂ ਬਾਣੀ ਦਾ ਆਦਰ ਕਰੋ?